ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਦੀ ਸੰਗਤ ਨੂੰ ਨਾਮ ਭਜਨ ਭਗਤ ਬੰਦਗੀ ਦਾ ਉਪਦੇਸ਼ ਦੇ ਕੇ ਪੰਜਾਬ ਨੂੰ ਤੁਰੇ ਨੇ। ਜਹਾਂਗੀਰ ਬਾਦਸ਼ਾਹ ਵੀ ਆਪਣੀ ਸਮੁੱਚੀ ਫੌਜ ਸਮੇਤ ਤੁਰਿਆ। ਰਸਤੇ ਚ ਪੜਾ ਦਰ ਪੜਾ ਚਲਦੇ ਆ ਰਹੇ ਨੇ। ਬਿਆਸ ਦਰਿਆ ਦੇ ਨੇੜੇ ਜਦੋਂ ਆ ਕੇ ਉਤਾਰਾ ਕੀਤਾ, ਬਾਦਸ਼ਾਹ ਨੂੰ ਸਤਿਗੁਰੂ ਜੀ ਦਰਸ਼ਨ ਦੇਣ ਲਈ ਉਹਦੇ ਤੰਬੂ ਵਿਚ ਗਏ ਨੇ, ਜਿੱਥੇ ਬਾਦਸ਼ਾਹ ਦੀਆਂ ਬੇਗਮਾਂ ਨੇ ਗੁਰਦੇਵ ਦੇ ਦਰਸ਼ਨ ਕੀਤੇ ਤੇ ਮਨ ਚ ਗੁਰੂ ਦਰਸ਼ਨਾਂ ਦੀ ਸਿੱਖ ਜਾਗੀ। ਬਾਦਸ਼ਾਹ ਦੇ ਗੱਲਬਾਤ ਕੀਤੀ ਬੇਗਮਾਂ ਨਾਲ, ਬੇਗਮਾਂ ਦੇ ਮਨ ਚ ਇੱਛਾ ਸੀ, ਕਹਿਣ ਲੱਗਾ ਵੀ ਤੁਸੀਂ ਜਾ ਕੇ ਪਰਖੋ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਹਾਵ ਭਾਵ ਕਰਕੇ। ਬੇਗਮਾਂ ਅੱਗੇ ਦਰਸ਼ਨਾਂ ਨੂੰ ਇੱਛਾ ਰੱਖਦੀਆਂ ਸਨ। ਅਗਲੇ ਦਿਨ ਜਦੋਂ ਦਰਿਆ ਕੰਢੇ ਡੇਰਾ ਕੀਤਾ, ਸਤਿਗੁਰੂ ਜੀ ਦੇ ਦਰਸ਼ਨ ਕਰਨ ਨੂੰ ਤੁਰੀਆਂ ਨੇ ਤੇ ਆਉਣ ਤੋਂ ਪਹਿਲਾਂ ਆਪਣੀ ਇੱਕ ਦਾਸੀ ਗੁਰੂ ਪਾਤਸ਼ਾਹ ਕੋਲ ਭੇਜੀ ਹੈ। ਉਸ ਦਾਸੀ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਨੂਰ ਜਹਾਂ ਸਮੇਤ ਤੁਹਾਡੇ ਦਰਸ਼ਨ ਕਰਨ ਆ ਰਹੀਆਂ ਨੇ, ਆਪ ਜੀ ਕਿਰਪਾ ਕਰਕੇ ਉਹਨਾਂ ਨੂੰ ਦਰਸ਼ਨ ਦਿਓ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਤਾਰਦਿਆਂ ਸਾਹਿਬਾਂ ਦੇ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿ ਗੁਰੂ ਸਾਹਿਬ ਜੀ। ਚੌਪਈ ਅੰਤਰ ਹੋਈ ਇਕਾਂਤ ਗੁਰ ਬੈਸੀ।
ਦਾਸੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਦੀਆਂ ਬੇਗਮਾਂ ਨੇ ਉਹ ਪਰਦੇ ਚ ਰਹਿੰਦੀਆਂ ਨੇ, ਇੱਥੇ ਬਾਹਰ ਆਪ ਜੀ ਦੀ ਸੰਗਤ ਵੀ ਹੈ, ਆਪ ਜੀ ਕਿਰਪਾ ਕਰਕੇ ਇਕਾਂਤ ਵਿੱਚ ਆਪਣੇ ਤੰਬੂ ਅੰਦਰ ਬੇਗਮਾਂ ਨੂੰ ਪਰਦੇ ਵਿੱਚ ਦਰਸ਼ਨ ਦਿਓ।
ਪਰਦੇ ਮੈਂ ਦਰਸੇ ਤ੍ਰਿਯ ਜੈਸੀ,
ਤਾਂ ਜੋ ਸਾਰੀਆਂ ਬੇਗਮਾਂ ਪਰਦੇ ਵਿੱਚ ਆ ਕੇ ਆਪ ਜੀ ਦੇ ਦਰਸ਼ਨ ਕਰ ਸਕਣ।
ਤਿਨ ਕੋ ਸਿਦਕ ਪੂਰੀ ਤੀਰ,
ਮਹਾਰਾਜ ਜੀ ਬੇਗਮਾਂ ਦੇ ਅੰਦਰ ਦਾ ਸਿਦਕ ਹੈ, ਉਹ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਦੀਆਂ ਨੇ, ਇਸੇ ਕਰਕੇ ਬਾਦਸ਼ਾਹ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਕੇ ਉਹ ਤੁਹਾਡੇ ਦਰਸ਼ਨ ਕਰਨ ਲਈ ਆ ਰਹੀਆਂ ਹਨ। ਆਪ ਜੀ ਉਹਨਾਂ ਦੇ ਮਨ ਦੀ ਸ਼ਰਧਾ ਪੂਰਨ ਕਰੋ।
ਦਿਓ ਦਰਸ਼ਨ ਆਵੇ ਜਿਮ ਤੀਰ,
ਆਪ ਜੀ ਦਰਸ਼ਨ ਦਿਓ ਤਾਂ ਜੋ ਆਪ ਜੀ ਦੇ ਪਾਸ ਆ ਕੇ ਆਪ ਜੀ ਦੀ ਹਜ਼ੂਰੀ ਚ ਆ ਕੇ ਆਪ ਜੀ ਦੇ ਦੀਦਾਰ ਕਰ ਸਕਣ, ਆਪ ਜੀ ਦੇ ਦਰਸ਼ਨ ਕਰ ਸਕਣ।
ਬਿਨੈ ਸੁਣੀ ਤਿਨ ਕੀ ਬਹੁ ਜਬੇ,
ਸਤਿਗੁਰੂ ਜੀ ਨੇ ਜਦੋਂ ਇਸ ਦਾਸੀ ਦੀ ਬੇਨਤੀ ਸੁਣੀ,
ਹੋਈ ਇਕਾਂਤ ਬੈਠੀ ਗੁਰ ਤਬੇ।
ਮਹਾਰਾਜ ਜੀ ਦਾ ਜਿਹੜਾ ਤੰਬੂ ਸੀ, ਸਤਪੁਰਾਂ ਦੀਆਂ ਕਨਾਤਾਂ ਤਣੀਆਂ ਹੋਈਆਂ, ਪਾਤਸ਼ਾਹ ਆਪਣੇ ਅੰਦਰ ਆਸਣ ਤੇ ਆਪਣੇ ਪਲਗੇ ਤੇ ਆਣ ਕੇ ਬਿਰਾਜੇ ਹਨ।
ਸਭ ਕੱਟ ਕੀ ਲਖ ਅੰਤਰ ਜਾਮੀ,
ਅੰਤਰ ਜਾਮੀ ਨੇ ਸਤਿਗੁਰੂ ਜਾਣਦੇ ਨੇ ਵੀ ਕੀ ਮਨਸਾ ਲੈ ਕੇ ਆਈਆਂ ਨੇ, ਬਾਦਸ਼ਾਹ ਨਾਲ ਇਹਨਾਂ ਨੇ ਕੀ ਘਾੜਤ ਘੜੀ ਹੈ ਸਾਡੇ ਕੋਲ ਆਉਣ ਦੀ। ਜਾਣੀ ਜਾਣ ਸਤਿਗੁਰੂ ਸਭ ਕੁਝ ਜਾਣਦੇ ਨੇ, ਅੰਤਰ ਜਾਮੀ ਨੂੰ ਉਹਨਾਂ ਕੋਲੋਂ ਕਿਹੜਾ ਕੁਝ ਲੁਕਿਆ ਛਿਪਿਆ ਹੈ। ਇਹ ਸਾਰੀ ਪ੍ਰਕਿਰਤੀ, ਸਾਰੇ ਜੀ ਜੰਤ ਸਤਿਗੁਰਾਂ ਦੇ ਸਿਰਜੇ ਹੋਏ ਨੇ, ਸਭ ਦੇ ਅੰਦਰ ਬਿਰਾਜਮਾਨ ਨੇ, ਸਭ ਦੇ ਅੰਦਰ ਜੋ ਵਰਤ ਰਿਹਾ ਉਹ ਸਤਿਗੁਰੂ ਜੀ ਜਾਣਦੇ ਹਨ। ਇਹਨਾਂ ਦੇ ਮਨ ਦੀ ਵੀ ਜਾਣੀ ਜਾਣ ਜਾਣ ਗਏ।
ਸੁਮਤ ਦੇਣ ਇਛ ਪੂਰਨ ਸਵਾਮੀ,
ਇਹਨਾਂ ਬੇਗਮਾਂ ਨੂੰ ਸੁਮਤ ਦੇਣ ਲਈ, ਇਹਨਾਂ ਦੇ ਮਨ ਦੀ ਇੱਛਾ ਦੀ ਪੂਰਤੀ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਆਪਣੇ ਆਸਣ ਤੇ ਇਕਾਂਤ ਵਿੱਚ ਚਲੇ ਗਏ।
ਡੋਰੇ ਆਦਿਕ ਜੀ ਅਸਵਾਰੀ,
ਤੇ ਇਹ ਡੋਲਿਆਂ ਤੇ ਸਵਾਰ ਹੋ ਕੇ ਜਿਹੜੀਆਂ ਇਹਨਾਂ ਦੀਆਂ ਸਵਾਰੀਆਂ ਸੀ, ਪਾਲਕੀਆਂ ਡੋਲੇ, ਉਹਨਾਂ ਉੱਤੇ ਬੇਗਮਾਂ ਸਵਾਰ ਹੋ ਕੇ ਪਰਦੇ ਵਿੱਚ ਆਈਆਂ ਹਨ।
ਪਰਦੇ ਮੈਂ ਹਜ਼ਰਤ ਕੀ ਨਾਰੀ,
ਕਿਉਂਕਿ ਪਰਦੇ ਚ ਰਹਿੰਦੀਆਂ ਸੀ, ਪਰਦੇ ਤੋਂ ਬਾਹਰ ਨਹੀਂ ਸੀ ਰਹਿ ਸਕਦੀਆਂ। ਬਾਦਸ਼ਾਹ ਦੀਆਂ ਰਾਣੀਆਂ ਨੇ, ਉਹਦੀਆਂ ਮਹਾਰਾਣੀਆਂ ਪਟਰਾਣੀਆਂ ਨੇ, ਤੋ ਪਰਦੇ ਵਿੱਚ ਹੀ ਆਈਆਂ ਹਨ।
ਉਤਰੀ ਆਨ ਗੁਰੂ ਕੇ ਦੁਆਰੇ,
ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੰਬੂ ਸੀ, ਮਹਾਰਾਜ ਜੀ ਦਾ ਆਸਣ ਸੀ, ਉੱਥੇ ਆਣ ਕੇ ਬਿਲਕੁਲ ਨੇੜੇ ਆਣ ਕੇ ਉਤਰੀਆਂ ਹਨ।
ਗਮਨੀ ਨਿਕਟ ਆਨੰਦ ਕੋ ਤਾਰੇ,
ਮਨ ਚ ਬੜੀਆਂ ਆਨੰਦਤ ਨੇ, ਕਿਉਂਕਿ ਇੱਕ ਦਿਨ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਬਾਦਸ਼ਾਹ ਕੋਲ ਕੀਤੇ ਸੀ, ਉਹੀ ਮਨ ਦੇ ਵਿੱਚ ਵਸੇ ਹੋਏ ਸੀ। ਹੁਣ ਮਨ ਚ ਬੜੀ ਖੁਸ਼ੀ ਹੈ, ਆਨੰਦ ਹੈ ਕਿ ਸਤਿਗੁਰੂ ਜੀ ਦੇ ਕੋਲ ਜਾ ਕੇ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੀਆਂ, ਉਹਨਾਂ ਦੇ ਦੀਦਾਰ ਕਰਾਂਗੀਆਂ।
ਬਹੁ ਦਿਨਾਰ ਜਵਾਹਰ ਲਿਆਈ,
ਮਹਾਰਾਜ ਜੀ ਨੂੰ ਭੇਟਾ ਕਰਨ ਲਈ ਕਈ ਅਸ਼ਰਫੀਆਂ ਦਿਨਾਰ, ਅਸ਼ਰਫੀਆਂ ਨੂੰ ਕਹਿੰਦੇ ਦਿਨਾਰ ਲੈ ਕੇ ਆਈਆਂ, ਕਈ ਤਰ੍ਹਾਂ ਦੇ ਜਵਾਹਰਾਤ, ਕਈ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਈਆਂ ਹਨ।
ਪ੍ਰਥਮ ਉਪਾਇਨ ਧਾਰੇ ਅਗਵਾਈ,
ਆ ਕੇ ਉਹ ਭੇਟਾਵਾਂ ਸਤਿਗੁਰੂ ਜੀ ਦੇ ਚਰਨਾਂ ਚ ਲਿਆ ਕੇ ਇਹਨਾਂ ਨੇ ਭੇਟਾ ਕੀਤੀਆਂ। ਪਹਿਲਾਂ ਜਿਹੜੀਆਂ ਭੇਟਾਵਾਂ ਲਿਆਈਆਂ ਨੇ ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਅਰਪਣ ਕੀਤੀਆਂ ਹਨ।
ਕਰ ਕਰ ਬੰਧਨ ਬੈਠੀ ਤੀਰ,
ਵਾਰੀ ਵਾਰੀ, ਕਿਉਂਕਿ ਕਈ ਬੇਗਮਾਂ ਸੀ, ਇੱਕ ਦੋ ਤਾਂ ਨਹੀਂ ਸਨ, ਕਈ ਸਨ, ਵਾਰੀ ਵਾਰੀ ਸਤਿਗੁਰਾਂ ਨੂੰ ਨਮਸਕਾਰ ਕਰਦੀਆਂ ਨੇ ਤੇ ਨਮਸਕਾਰ ਕਰਕੇ ਜਿੱਥੇ ਜਿੱਥੇ ਥਾਂ ਸਾਹਮਣੇ ਮਿਲਦੀ ਹੈ ਬੈਠ ਜਾਂਦੀਆਂ ਹਨ।
ਇੱਕ ਟੱਕ ਗੁਰੂ ਕੋ ਰੂਪ ਨਿਹਾਰੇ,
ਸਤਿਗੁਰੂ ਜੀ ਦਾ ਰੂਪ ਵੇਖਦੀਆਂ, ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੀਆਂ, ਇੱਕ ਟਕੀ ਲਾ ਕੇ ਵੇਖੀ ਜਾਂਦੀਆਂ, ਅੱਖਾਂ ਨਹੀਂ ਫਰਕਾਉਂਦੀਆਂ ਕਿ ਜੇ ਅੱਖ ਫਰਕਾਈ ਤੇ ਇੰਨਾ ਸਮਾਂ ਕਿਤੇ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਖੁੰਝ ਨਾ ਜਾਏ। ਤੋ ਇੱਕ ਟਕੀ ਲਾ ਕੇ ਅੱਖਾਂ ਤੱਡ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ।
ਭਈ ਬੇਬਸ ਮੋਹਤ ਹੋਏ ਰਹੀ,
ਸਾਹਿਬ ਦੇ ਦਰਸ਼ਨ ਇੰਨੇ ਜ਼ਿਆਦਾ ਪਿਆਰੇ ਦਰਸ਼ਨ ਨੇ ਕਿ ਵੇਖ ਕੇ ਮੋਹਿਤ ਹੋ ਗਈ, ਬੇਬਸ ਹੋ ਗਈਆਂ।
ਦੀਖ ਦਸ਼ਾ ਸਤਿਗੁਰ ਤਬ ਕਈ,
ਇਹਨਾਂ ਦੇ ਅੰਦਰ ਦੀ ਦਸ਼ਾ ਵੇਖ ਕੇ, ਇਹਨਾਂ ਦੇ ਅੰਦਰ ਦੀ ਮਨਸਾ ਵੇਖ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਪ੍ਰਥਮ ਪੁੰਨ ਕੋ ਫਲ ਇਹ ਪਾਇਓ,
ਇਹਨਾਂ ਨੇ ਆਪਣੇ ਕਈ ਹਾਵ ਭਾਵ ਕੀਤੇ ਸਤਿਗੁਰਾਂ ਦੇ ਸਨਮੁਖ, ਮਹਾਰਾਜ ਜੀ ਨੇ ਜਾਣ ਲਿਆ ਵੀ ਇਹ ਹੋਰ ਤਰ੍ਹਾਂ ਦੀ ਮਨਸਾ ਰੱਖ ਕੇ ਆਈਆਂ, ਜਾਣੀ ਜਾਣ ਜਾਣਦੇ ਸਨ। ਤੋ ਗਰੀਬ ਨਵਾਜ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਪਿਛਲੇ ਜਨਮਾਂ ਦੇ ਤੁਹਾਡੇ ਕੋਈ ਪੁੰਨ ਕਰਮ ਸੀ, ਐ ਰਾਣੀਓ ਤੁਸੀਂ ਕੋਈ ਪੁੰਨ ਕਰਮ ਕੀਤੇ ਸੀ ਜਿਸ ਦੇ ਸਦਕਾ ਤੁਹਾਨੂੰ ਇਹ ਸਰੀਰ ਮਿਲਿਆ, ਤੁਸੀਂ ਰਾਣੀਆਂ ਬਣ ਕੇ ਜਹਾਂਗੀਰ ਬਾਦਸ਼ਾਹ ਦੇ ਘਰ ਦੇ ਵਿੱਚ ਸੁੱਖ ਭੋਗ ਰਹੀਆਂ, ਇਹ ਤੁਹਾਡੇ ਪੂਰਵਲੇ ਜਨਮਾਂ ਦੇ ਪੁੰਨ ਕਰਮਾਂ ਦਾ ਫਲ ਤੁਹਾਨੂੰ ਮਿਲਿਆ ਹੈ।
ਸੁੰਦਰ ਰੂਪ ਅਨੂਪ ਸੁਹਾਇਓ,
ਤੁਹਾਨੂੰ ਪਰਮੇਸ਼ਰ ਨੇ ਆ ਮਨੁੱਖੀ ਸਰੀਰ ਦਿੱਤਾ ਹੈ, ਸੋਹਣਾ ਸਰੂਪ ਦਿੱਤਾ ਹੈ, ਇਹ ਤੁਹਾਡੇ ਪੁੰਨ ਕਰਮਾਂ ਦਾ ਫਲ ਹੈ। ਤੁਸੀਂ ਪਿਛਲੇ ਜਨਮ ਚ ਕੋਈ ਪੁੰਨ ਕਰਮ ਕੀਤੇ ਹੈ, ਕੋਈ ਭਲੇ ਦੀ ਬਿਰਤੀ ਰੱਖੀ ਹੈ, ਉਹਦੇ ਕਰਕੇ ਤੁਹਾਨੂੰ ਇਹ ਸੋਹਣਾ ਸਰੂਪ, ਇਹ ਮਨੁੱਖੀ ਸਰੀਰ ਮਿਲਿਆ ਹੈ।
ਸਰਬ ਪਦਾਰਥ ਭੋਗੋ ਭਲੇ,
ਤੁਹਾਨੂੰ ਸਾਰੇ ਪਦਾਰਥ ਭੋਗਣ ਨੂੰ ਮਿਲੇ ਨੇ, ਰਾਜਿਆਂ ਦੀਆਂ ਰਾਣੀਆਂ ਹੋ, ਤੁਹਾਨੂੰ ਕਿਹੜਾ ਕੋਈ ਕਮੀ ਹੈ ਕਿਸੇ ਬਸ ਦੀ, ਜੋ ਤੁਸੀਂ ਚਾਹੁੰਦੀਆਂ ਹੋ, ਜਿਹੜਾ ਪਦਾਰਥ ਚਾਹੁੰਦੀਆਂ ਹੋ, ਜਿਹੜਾ ਵਸਤਰ ਚਾਹੁੰਦੀਆਂ ਹੋ, ਉਸੇ ਵੇਲੇ ਤੁਹਾਡੇ ਕੋਲ ਹਾਜ਼ਰ ਹੋ ਜਾਂਦਾ, ਇਹ ਤੁਹਾਡੇ ਪੁੰਨ ਕਰਮਾਂ ਦਾ ਫਲ ਹੈ ਤੁਹਾਨੂੰ ਮਿਲਿਆ ਹੋਇਆ।
ਜਸ ਇੱਛੋ ਤਸ ਪੂਰਨ ਮਿਲੇ,
ਸਾਰੇ ਪਦਾਰਥ ਤੁਹਾਨੂੰ ਭੋਗਣ ਨੂੰ ਮਿਲ ਜਾਂਦੇ ਨੇ, ਜਿਹੋ ਜੀ ਇੱਛਾ ਕਰਦੀਆਂ ਹੋ ਓਦਾਂ ਦਾ ਹੀ ਪਦਾਰਥ ਤੁਹਾਡੇ ਕੋਲ ਹਾਜ਼ਰ ਹੋ ਜਾਂਦਾ ਹੈ।
ਪੀਰ ਫਕੀਰਨ ਸੇਵਾ ਕਰੀਏ,
ਇਸ ਕਰਕੇ ਜੇ ਪਹਿਲਾਂ ਪੁੰਨ ਕਰਮ ਕੀਤੇ ਆ ਤੇ ਆ ਸੁੱਖ ਮਿਲ ਰਿਹਾ, ਪਰ ਅੱਗੇ ਲਈ ਕੀ ਕਰਦੀਆਂ, ਅੱਗੇ ਲਈ ਵਿਭਚਾਰ ਨਾ ਭੋਗੋ। ਮਹਾਰਾਜ ਜੀ ਕਹਿੰਦੇ ਕੋਈ ਮਹਾਂਪੁਰਖ ਮਿਲੇ, ਕੋਈ ਪੀਰ ਫਕੀਰ ਮਿਲੇ, ਕੋਈ ਸਾਧੂ ਮਿਲੇ, ਕੋਈ ਮਹਾਤਮਾ ਮਿਲੇ ਤਾਂ ਉਹਦੀ ਸੇਵਾ ਕਰਨੀ ਚਾਹੀਦੀ ਹੈ, ਇੱਦਾਂ ਦੀਆਂ ਕਰਤੂਤਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਕਰਨ ਆਈਆਂ ਹੋ ਤੁਸੀਂ। ਕੋਈ ਮਹਾਂਪੁਰਖ ਮਿਲੇ, ਕੋਈ ਮਹਾਤਮਾ ਮਿਲੇ, ਕੋਈ ਗੁਰੂ ਪੀਰ ਮਿਲੇ ਤਾਂ ਉਹਦੀ ਸੇਵਾ ਕਰਨੀ ਚਾਹੀਦੀ ਹੈ।
ਮਨ ਕੋ ਪ੍ਰੇਮ ਸ਼ਾਹ ਮੈਂ ਤਰੀਏ,
ਤੁਹਾਡਾ ਸਵਾਮੀ ਹੈ, ਤੁਹਾਡਾ ਬਾਦਸ਼ਾਹ ਜਹਾਂਗੀਰ, ਆਪਣੇ ਮਨ ਦਾ ਪ੍ਰੇਮ ਕੇਵਲ ਉਹਦੇ ਨਾਲ ਰੱਖਣਾ, ਤੁਹਾਡੇ ਲਈ ਇਹੀ ਧਰਮ ਹੈ ਕਿ ਤੁਸੀਂ ਆਪਣੇ ਪਤੀ ਨੂੰ ਕੇਵਲ ਪਤੀ ਰੂਪ ਕਰਕੇ ਵੇਖਣਾ, ਬਾਕੀ ਦੁਨੀਆਂ ਦੇ ਜਿਤਨੇ ਨਰ ਨੇ ਉਹ ਤੁਹਾਡੇ ਲਈ ਨਰ ਨਹੀਂ ਹੋਣੇ ਚਾਹੀਦੇ, ਉਹ ਵੀ ਤੁਹਾਨੂੰ ਇਸਤਰੀਆਂ ਹੀ ਨਜ਼ਰ ਆਉਣੀਆਂ ਚਾਹੀਦੀਆਂ, ਜਿਹੜੀ ਪਤਵਰਤਾ ਇਸਤਰੀ ਆ ਉਹਦਾ ਇੱਦਾਂ ਦਾ ਧਰਮ ਹੁੰਦਾ, ਉਹਨੂੰ ਆਪਣੇ ਪਤੀ ਤੋਂ ਇਲਾਵਾ ਬਾਕੀ ਜਿੰਨੇ ਸੰਸਾਰ ਦੇ ਮਰਦ ਨੇ ਉਹ ਇਸਤਰੀਆਂ ਰੂਪ ਹੀ ਨਜ਼ਰ ਆਉਂਦੇ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਧਰਮ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਪਤੀ ਦੇ ਨਾਲ ਪ੍ਰੇਮ ਰੱਖਣਾ ਹਿਰਦੇ ਚ, ਜਿਹੜਾ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਜਿਹਦੇ ਕਰਕੇ ਤੁਸੀਂ ਸਾਰੇ ਸੁੱਖ ਭੋਗ ਰਹੀਆਂ ਹੋ, ਤੁਹਾਡਾ ਸਨਮਾਨ ਹੈ, ਦਾਸੀਆਂ ਦਾਸ ਤੁਹਾਡੇ ਕੋਲ ਹਾਜ਼ਰ ਰਹਿੰਦੇ ਹੈ, ਤੁਹਾਡਾ ਪ੍ਰੇਮ ਆਪਣੇ ਉਸ ਪਤੀ ਪ੍ਰਤੀ ਹੋਣਾ ਚਾਹੀਦਾ ਹੈ।
ਤ੍ਰਿਯਨ ਕੋ ਅਮਾਨ ਇਹ ਆਹੇ,
ਇਸਤਰੀ ਦਾ ਇਹੀ ਇਮਾਨ ਹੁੰਦਾ। ਇੱਕ ਪਤਵਰਤਾ ਇਸਤਰੀ ਦਾ ਜਿਹੜਾ ਇਮਾਨ ਹੈ, ਧਰਮ ਹੈ, ਉਹ ਇਹੀ ਹੁੰਦਾ ਕਿ ਉਹ ਕੇਵਲ ਆਪਣੇ ਪਤੀ ਨਾਲ ਪ੍ਰੀਤ ਕਰੇ।
ਪਤ ਬਿਨ ਅਪਰ ਪੁਰਖ ਨੇ ਚਾਹੇ,
ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਪੁਰਖ ਦਾ ਫੁਰਨਾ ਵੀ ਨਾ ਕਰੇ। ਜਿਹੜੀ ਪਤਵਰਤਾ ਇਸਤਰੀ, ਪਤਵਰਤਾ ਇਸਤਰੀ ਆਪਣੇ ਪਤੀ ਤੋਂ ਇਲਾਵਾ ਕਿਸੇ ਦੂਸਰੇ ਪੁਰਖ ਦਾ ਸੰਕਲਪ ਤੱਕ ਵੀ ਨਾ ਕਰੇ। ਇਹ ਕੱਲਾ ਇਸਤਰੀ ਪ੍ਰਤੀ ਹੁਕਮ ਨਹੀਂ, ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ। ਨਰ ਪ੍ਰਤੀ ਵੀ ਇਹੀ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ। ਇਹ ਜਤ ਸਤ ਦੀ ਖੇਡ ਹੈ ਗੁਰੂ ਖਾਲਸਾ ਜੀ। ਗੁਰੂ ਕਿਰਪਾ ਬਿਨਾ ਨਿਭਦੀ ਨਹੀਂ ਹੈ। ਮਨ ਚ ਵੀ ਸੰਕਲਪ ਨਾ ਫੁਰੇ, ਮਨ ਵਿਚ ਵੀ ਫੁਰਨਾ ਨਾ ਫੁਰੇ। ਉਹ ਗਰੀਬਨ ਵਾਜ ਪਾਤਸ਼ਾਹ ਕਹਿੰਦੇ ਕਿ ਤੁਹਾਡੇ ਮਨ ਵਿਚ ਇਸਤਰੀ ਦਾ ਜਿਹੜਾ ਇਮਾਨ ਹੈ ਇਹ ਹੋਣਾ ਚਾਹੀਦਾ ਕਿ ਆਪਣੇ ਪਤੀ ਤੋਂ ਇਲਾਵਾ ਕਿਸੇ ਪਰਾਏ ਪੁਰਖ ਦਾ ਸੰਕਲਪ ਤੱਕ ਵੀ ਇਸਤਰੀ ਦੇ ਮਨ ਵਿਚ ਨਾ ਫੁਰੇ।
ਸੁਣ ਕਰ ਸਤਿਗੁਰ ਕੋ ਬਚਨੀ ਕੋ,
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਇਹਨਾਂ ਬੇਗਮਾਂ ਨੂੰ ਕਹੇ, ਇਹਨਾਂ ਨੇ ਸੁਣੇ,
ਕਹੋ ਪੀਰ ਜੀ ਸਾਥ ਨਦਾਰਾ।
ਇਹ ਤਾਂ ਮਨ ਚ ਪਰਖਣ ਦੀ ਮਨਸਾ ਲੈ ਕੇ ਆਈਆਂ ਸੀ, ਇਹ ਭਾਵਨਾ ਲੈ ਕੇ ਥੋੜੀ ਆਈਆਂ ਸੀ ਵੀ ਗੁਰੂ ਪੀਰ ਕੋਲ ਚੱਲੀਆਂ, ਪਰਖਣ ਆਈਆਂ ਸੀ। ਵੇਖਦੇ ਆ ਕਿੰਨਾ ਕੁ ਆਪਣੇ ਅਡੋਲ ਰਹਿੰਦੇ ਆ ਗੁਰੂ ਜੀ। ਇਹ ਬੋਲੀਆਂ ਕਹਿਣ ਲੱਗੀਆਂ, ਪੀਰ ਜੀ ਸੁਣੋ,
ਕਹੋ ਪੀਰ ਜੀ ਸਾਥ ਨਦਾਰਾ।
ਕਹਿਣ ਲੱਗੀਆਂ, ਪੀਰ ਜੀ ਜਾਣ ਕੇ ਸਤਿਗੁਰਾਂ ਦਾ ਮਨ ਵਿਚਲਿਤ ਕਰਨ ਲਈ ਨਾ ਗੱਲਾਂ ਵੀ ਓਦਾਂ ਦੀਆਂ ਕਰਨ ਲੱਗੀਆਂ ਵੀ ਵੇਖਦੀਆਂ ਵੀ ਸੀ, ਕਿਉਂਕਿ ਕਾਮ ਜਿਹੜਾ ਇਹ ਅੱਠ ਪ੍ਰਕਾਰ ਦਾ ਹੁੰਦਾ। ਮਲਨ ਬਾਤਾਂ ਵਿਭਚਾਰੀ ਬਾਤਾਂ ਕਰਨ ਨਾਲ ਵੀ ਮਨ ਚ ਕਾਮ ਵਾਸ਼ਨਾ ਉਪਜਦੀ ਹੈ। ਤੋ ਇਹਨਾਂ ਨੇ ਉਸ ਤਰੀਕੇ ਨਾਲ ਓਦਾਂ ਦੀਆਂ ਗੱਲਬਾਤ ਜਿਹੜੀ ਹੈ ਉਹ ਗੁਰੂ ਸਾਹਿਬ ਨਾਲ ਸ਼ੁਰੂ ਕਰਨ ਦਾ ਯਤਨ ਕੀਤਾ। ਕਹਿਣ ਲੱਗੀਆਂ, ਜੀ ਤੁਸੀਂ ਭਰ ਜਵਾਨੀ ਦੀ ਅਵਸਥਾ ਚੋ, ਬਲੀ ਸਰੀਰ ਹੈ ਤੁਹਾਡਾ, ਪਰ ਤੁਹਾਡੇ ਨਾਲ ਤੁਹਾਡੀ ਕੋਈ ਇਸਤਰੀ ਨਜ਼ਰ ਨਹੀਂ ਆਉਂਦੀ।
ਰੂਪੇ ਅਨੂਪਮ ਸੁੰਦਰ ਆਹੇ,
ਤੁਹਾਡਾ ਰੂਪ ਬੜਾ ਸੁੰਦਰ ਹੈ, ਬਲਵਾਨ ਸਰੀਰ ਹੈ। ਆਪ ਜੀ ਦਾ ਸਰੀਰ ਭਰੇ ਹੀ ਜਵਾਨੀ ਦੇ ਨਾਲ ਛੈਲ ਛਬੀਲਾ ਨਜ਼ਰ ਆਉਂਦਾ ਹੈ।
ਦੇਖਤ ਕੌਣ ਹਰਖ ਨੇ ਲਹੇ,
ਵੀਰ ਜੀ ਤੁਹਾਡਾ ਸਰੂਪ ਇਤਨਾ ਸੁੰਦਰ ਹੈ, ਕਿਹੜੀ ਇਹੋ ਜਿਹੀ ਇਸਤਰੀ ਹੈ ਜਿਹੜੀ ਤੁਹਾਡੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਆਪ ਜੀ ਵੱਲ ਖਿੱਚਿਆ ਨਾ ਜਾਵੇ। ਇਹੋ ਜਿਹਾ ਆਪ ਜੀ ਦਾ ਸੋਹਣਾ ਸਰੂਪ ਹੈ।
ਸ੍ਰੀ ਹਰਗੋਬਿੰਦ ਸੁਣ ਕਰ ਕਹਿਓ,
ਜਦੋਂ ਇਹ ਬੋਲੀਆਂ ਨਾ ਏਦਾਂ ਦੀ ਗੱਲਬਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਮਤ ਪੈਦਾ ਕਰਨ ਲਈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਹਨਾਂ ਨੂੰ ਕਹਿਣ ਲੱਗੇ,
ਨਾਰ ਭੋਗ ਸਭ ਜਨਮਨ ਲਿਓ।
ਗਰੀਬਨ ਬਾਜ ਸਾਹਿਬ ਕਹਿਣ ਲੱਗੇ, ਰਾਣੀਓ ਇਸਤਰੀ ਭੋਗ ਜਿਹੜਾ ਨਾ ਨਾਰ ਭੋਗ, ਇਹ ਸਾਰੀਆਂ ਜੋਨੀਆਂ ਚ ਹੈ। ਜਿੰਨੇ ਜਾਨਵਰ ਨੇ ਪਸ਼ੂ ਨੇ ਸਾਰੇ ਮਾਂ ਦਾ ਭੋਗ ਕਰਦੇ ਆ, ਜਿੰਨੇ ਪਸ਼ੂ ਨੇ ਪੰਛੀ ਨੇ ਇਹ ਸਾਰੀਆਂ ਜੋਨੀਆਂ ਵਿਚ ਹੀ ਹੈ। ਹਾਂਜੀ,
ਇੱਕ ਸਮਾਨ ਸਬਨ ਮੈਂ ਆਹੇ,
ਜਿਹੜਾ ਨਾਰੀ ਭੋਗ ਹੈ ਜਾਂ ਮਾਦਾ ਭੋਗ ਹੈ ਇੱਕ ਸਮਾਨ, ਸਾਰੀਆਂ ਜੋਨੀਆਂ ਚ ਇੱਕੋ ਸਮਾਨ ਹੈ, ਇੱਕ ਬਰਾਬਰ ਹੈ।
ਸੂਕਰ ਕੂਕਰ ਸਭ ਸੁਖ ਲਾਏ,
ਚਾਹੇ ਉਹ ਕੁੱਤਾ ਹੈ, ਚਾਹੇ ਉਹ ਸੂਰ ਹੈ, ਚਾਹੇ ਉਹ ਗਧਾ ਹੈ, ਜਿੰਨੀਆਂ ਵੀ ਜੋਨੀਆਂ ਨੇ ਉਸ ਕਾਮ ਕ੍ਰੀੜਾ ਦੇ ਸਮੇਂ ਉਹ ਸਾਰੇ ਇਹੋ ਜਿਹਾ ਸੁਖ ਲੈਂਦੇ, ਸਾਰੇ ਇਹੋ ਜਿਹੀ ਜੂਨੀ ਦਾ ਦੁੱਖ ਸੁੱਖ ਭੋਗਦੇ ਹਨ।
ਇਹ ਮਾਨੁੱਖ ਤਨ ਪਾਏ ਵਿਸ਼ੇਸ਼,
ਜੇ ਮਨੁੱਖੀ ਜਾਮੇ ਵਿੱਚ ਵੀ ਇਹੀ ਕੁਝ ਹੀ ਹੈ ਤਾਂ ਫਿਰ ਮਨੁੱਖੀ ਜਾਮਾ ਵਿਸ਼ੇਸ਼ ਕਿਵੇਂ ਹੋ ਸਕਦਾ? ਇਹ ਮਨੁੱਖੀ ਜਾਮਾ, ਕਿਉਂਕਿ ਇਸਤਰੀ ਭੋਗ ਜਾਂ ਇਹ ਕਾਮ ਵਾਸ਼ਨਾ ਸਹਿਤ ਬੱਚੇ ਪੈਦਾ ਕਰਨੇ, ਕਾਮ ਕ੍ਰੀੜਾ ਕਰਨੀ ਤੇ ਜਾਨਵਰ ਪਸ਼ੂ ਵੀ ਕਰ ਰਹੇ ਨੇ। ਮਨੁੱਖ ਜੋਨੀ ਵਿਸ਼ੇਸ਼ ਹੈ, ਜੇ ਮਨੁੱਖ ਜੋਨੀ ਵੀ ਇਹਦੇ ਲਈ ਹੈ ਤਾਂ ਫਿਰ ਮਨੁੱਖ ਨੂੰ 84 ਲੱਖ ਜੋਨੀਆਂ ਦਾ ਕਿਉਂ ਬਾਦਸ਼ਾਹ ਕਿਹਾ ਜਾਂਦਾ? ਸਾਹਿਬ ਦੇ ਬਚਨ ਗੁਰਬਾਣੀ ਵਿੱਚ ਵੀ ਨੇ, ਮਹਾਂਪੁਰਖਾਂ ਨੇ ਵੀ ਲਿਖੇ ਕਿ ਨਿੰਦਰਾ ਆਲਸ ਭੋਗ ਪਏ ਸਭ ਪਸ਼ੂ ਸਮਾਨ, ਗਿਆਨ ਨਰਨ ਕੀ ਅਧਕਤਾ ਗਿਆਨ ਬਿਨਾ ਪਸ਼ੂ ਜਾਣ। ਸੌਣਾ, ਵਿਸ਼ੇ ਭੋਗ ਭੋਗਣੇ, ਬੱਚੇ ਪੈਦਾ ਕਰਨੇ, ਕਾਮ ਕ੍ਰੀੜਾ ਕਰਨੀ, आलसी होना, डरना, ये सब पशु ते मनुख च एक समान ही ने। पशु भी कर रहा, मनुख भी कर रहा। फिर पशु ते मनुख च फर्क की है? वो कहते ज्ञान नरन की अदकता। मनुख विच ज्ञान दा वाधा है, पशु च ज्ञान नहीं है। मनुख विच ज्ञान है, जिहदे च ज्ञान नहीं, ज्ञान तो बिना चाहे वह मनुख है वह भी पशु दे समान ही। उहदे बाबत पातशाह जी बचन करदे सुखमणी बाणी अंदर, करतूत पशु के मानस जात, वेखण नूं बंदा पर करतूतां पशुआं वाली। पातशाह कहिंदे हे राणियो, इहो मानख तन पाए विशेष उन्हां जूनियां नालों, पशुआं दीआं पंछियां दीआं जूनियां नालों। इह जिहड़ा मनुखी तन है, ए विशेष करके मनुख नूं प्राप्त है।
सिमरन करे खुदाई हमेशा,
ए जन्म मिलिया विशेष करके, के इस जन्म नूं प्राप्त करके ए मनुख परमेश्वर दा खुदा दा सिमरन करे। उहदी बंदगी लई यह जन्म मिलिया, इदां दे विकार भोगण लई यह जन्म नहीं मिलिया, विशे भोगण लई यह जन्म नहीं मिलिया। मनुखी जन्म की प्राप्ति परमेश्वर की बंदगी लई, खुदा की इबादत लई, खुदा की बंदगी लई मिलिया है।
जन्म अनेकन को दुख खोवे,
ये जन्म मिलिया के पिछले कई जन्मां दे दुख इस जन्म नाल कटे जान। अखो सतनाम
श्री वाहे।
महाराज जी कहते जन्म मिलिया मनुखी जामा कि कई जन्मां दा दुख जो बार बार जम मर के असी भोग रहे हैं, इस जन्म चा के ओदे तो साडी निर्विरती हो जाए, एदे लई ये मनुखी जामा मिलिया है।
जिसते मरन कष्ट ने जोवे,
ए जन्म मिलिया के मुड़ के मरना ना पवे। ए जूनी आ मनुखा जन्म मिलिया, इसलिए मिलिया के मुड़ के मरन दा कष्ट ना वेखना पवे।
तरुणा पन को सुख दिन चार,
ऐ राणियों जेड़ी जवानी दा मगरूर हो के तुसी नशे च तुट हो के विभचार दियां होईयां फिर दियां हो, जवानी दा ए सुख केवल चार दिनां दा है, ए सदैवी नहीं है। हां जी,
इसमें प्रेम न करे विचार,
जेड़ा विवेकी पुरश है ना, वो एदे नाल प्रेम नहीं करदा। वो जवानी दे नशे च मगरूर हो के आप हुदरियां नहीं करदा। वो कहंदा जे जवानी दा समा मिलिया ते शरीर च बल है तां इस बल नाल मैं साधना कर लां, इहदा लाभ लै लवां, भजन कर लवां, सेवा कर लवां, सिमरन कर लवां। क्योंकि जिवें जिवें दिन बीतने आ जवानी दे, फिर तां बैठना भी औखा हो जांदा, कदे शरीर च किते पीड़ा, कदे किते दर्द है। आ समा है हुण सफल होना चाहीदा। तो जवानी नालों सदे नहीं कर दे, वो कहिंदे ए समा मिलिया इबादत कर लिए, परमेश्वर दा भजन कर लिए।
सुख जो अटल लीन हित चाहे,
कहिंदे जवानी दा ए सुख चार दिनां दा, ओ सुख लईए जिहड़ा अटल है, उस सुख नूं प्राप्त करन लई जिहड़े विवेकी पुरश ने यतन करदे, अटल सुख नूं प्राप्त करन लई यतन करदे हन।
सतगुर सीवें सिमर अलाहे,
वो अपने गुरु की सेवा करते ने और अल्लाह का सिमरन करते, क्योंकि मुसलमानणियां सी सारियां। महाराज उसे शब्दां च गल कर रहे, अल्लाह का सिमरन करते ने मनुख और अपने जन्म का लाहा प्राप्त करते हैं।
थोड़ी सुख इत बहुत न खोवे,
थोड़े सुख लई वो बहुता सुख नहीं त्याग। आखो सतनाम
श्री वाहे।
ये थोड़ा सुख है, अल्प सुख, जवानी दा आ विशे भोगां दा तुच्छ जे सुख ने, इस थोड़े सिख सुख लई ओ बहुत वड्डा सुख नहीं त्यागदे। यही तां सियाणप है। बंदा कहिंदा जे वड्डा सुख मिलदा उहदे लई छोटा त्याग दिओ, पर उल्ट है। परमार्थ दे अभ्याग भगती दे सुख विच जिहड़ा ओ है विशाल सुख, पर उस पासे सुरत ना होण करके बंदा संसार दे भोगां दे थोड़े सुख लई उस बहुते सुख दा त्याग करी जांदा। पर जिहड़ा विवेकी पुरश है, जिहदे ते गुरु करना है, वो इस थोड़े सुख लई बहुते सुख दा त्याग नहीं करदा। जदों इतिहास वेखीए, खालसे दा पंथ दा बड़े बड़े ਭਿਆਨਕ ਦੌਰ ਵਿੱਚੋਂ ਸਿੰਘ ਨਿਕਲੇ, ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਸਿਰਾਂ ਦੇ ਮੁੱਲ ਪਏ ਹੋਏ। ਉਸ ਵੇਲੇ ਉਹਨਾਂ ਨੂੰ ਅਗਰ ਕੋਈ ਪੁੱਛਦਾ ਕਿ ਕਿੰਨੀ ਮੁਸੀਬਤ ਹੈ, ਕਿੰਨਾ ਦੁੱਖ ਹੈ, ਤਾਂ ਉਹਨਾਂ ਦਾ ਜਵਾਬ ਇਹੀ ਹੁੰਦਾ ਸੀ, ਇਹ ਥੋੜੇ ਸਮੇਂ ਦਾ ਦੁੱਖ ਹੈ, ਪਰ ਸਾਡੀਆਂ ਨਸਲਾਂ, ਸਾਡੀਆਂ ਪੀੜ੍ਹੀਆਂ ਆਉਣ ਵਾਲੇ ਸਮੇਂ ਚ ਸਦੈਵੀ ਕਾਲ ਲਈ ਸੁਖੀ ਹੋਣਗੀਆਂ। ਇਹ ਉਹਨਾਂ ਦੀ ਬਿਰਤੀ ਸੀ। ਉਹਨਾਂ ਆਪਣੇ ਥੋੜੇ ਸਮੇਂ ਦਾ ਸੁੱਖ ਨਹੀਂ ਵੇਖਿਆ। ਜੇ ਭਾਈ ਤਾਰੂ ਸਿੰਘ ਜੀ ਭਰ ਜਵਾਨੀ ਦੀ ਅਵਸਥਾ 25 ਸਾਲ ਦੀ ਉਮਰ, ਸੁੱਖ ਤਾਂ ਉਹਨਾਂ ਨੂੰ ਉਫਰ ਹੋਏ ਸੀ, ਆਹ ਵੀ ਮਿਲ ਜਾਏਗਾ, ਆਹ ਵੀ ਮਿਲ ਜਾਏਗਾ, ਰਾਜ ਭਾਗ ਮਿਲ ਜਾਏਗਾ। ਉਹਨਾਂ ਆਖਿਆ ਮੈਂ ਜੇ ਆਪਣੇ ਜੀਵਨ ਦਾ ਥੋੜੇ ਜੇ ਸਮੇਂ ਦਾ ਸੁੱਖ ਲੈ ਵੀ ਲਵਾਂ ਤਾਂ ਇਹਦੇ ਬਦਲੇ ਕਿੱਡਾ ਵੱਡਾ ਸੁੱਖ ਹੈ ਜਿਹੜਾ ਕਲਗੀਧਰ ਦੇ ਚਰਨਾਂ ਦੀ ਮੌਜ ਦਾ, ਮੈਂ ਉਹ ਕਿਵੇਂ ਤਿਆਗ ਸਕਦਾ। ਉਹ ਸੁੱਖ ਵੇਖਿਆ, ਸੰਸਾਰ ਦੇ ਸੁੱਖ ਨਹੀਂ ਵੇਖੇ, ਇਹਦਾ ਤੁੱਛ ਮਹੱਤਵ ਨਹੀਂ। ਉਹ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਆ, ਰਾਣੀਓ, ਜਿਹੜਾ ਵਿਵੇਕੀ ਪੁਰਸ਼ ਹੁੰਦਾ ਉਹ ਥੋੜੇ ਸੁੱਖ ਲਈ ਬਹੁਤੇ ਸੁੱਖ ਦਾ ਤਿਆਗ ਨਹੀਂ ਕਰਦਾ।
ਸੋ ਬੁੱਧੀਵੰਤ ਚਤੁਰ ਨਰ ਹੋਵੇ,
ਉਹੀ ਬੰਦਾ ਬੁੱਧੀਮਾਨ ਹੈ, ਉਹੀ ਚਤੁਰ ਹੈ ਜਿਹੜਾ ਥੋੜੇ ਸੁੱਖ ਲਈ ਬਹੁਤਾ ਨਾ ਤਿਆਗੇ। ਜਿਹੜਾ ਬਹੁਤੇ ਸੁੱਖ ਨੂੰ ਥੋੜੇ ਸੁੱਖ ਲਈ ਤਿਆਗ ਦੇ ਉਹਦਾ ਮਹਾਂਮੂਰਖ ਹੋਏਗਾ ਨਾ। ਹਾਂਜੀ,
ਤੁਮ ਪੀ ਕਰ ਨਿਤ ਪਤ ਮੈਂ ਪ੍ਰੇਮ।
ਇਸ ਕਰਕੇ ਹੇ ਰਾਣੀਓ, ਤੁਸੀਂ ਸੰਸਾਰ ਦੇ ਥੋੜੇ ਸੁੱਖ ਲਈ ਆਤਮਾ ਦੇ ਸੁੱਖ ਨੂੰ ਨਾ ਤਿਆਗੋ। ਤੁਸੀਂ ਆਪਣੇ ਪਤੀ ਨਾਲ ਪ੍ਰੀਤ ਕਰੋ, ਜਿਹਨੂੰ ਤੁਸੀਂ ਜਿਹਦਾ ਲੜ ਫੜ ਕੇ, ਜਿਹਦਾ ਪੱਲਾ ਫੜ ਕੇ ਆਈਆਂ ਜੇ, ਉਹਨੂੰ ਆਪਣੇ ਹਿਰਦੇ ਚ ਪ੍ਰੇਮ ਸਹਿਤ ਵਸਾਓ।
ਸਿਮਰ ਖੁਦਾਈ ਲਓ ਸ਼ੁਭ ਛੀਮ।
ਪਤੀ ਨੂੰ ਪ੍ਰੇਮ ਕਰਕੇ ਪਰਮੇਸ਼ਰ ਦਾ ਭਜਨ ਕਰਦਿਆਂ ਤੁਹਾਡੀ ਕਲਿਆਣ ਹੋਵੇਗੀ, ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ ਜੇ ਕਰੋਗੀਆਂ। ਹਾਂਜੀ,
ਹਾਵ ਭਾਵ ਕਰ ਅਨੇਕ ਪ੍ਰਕਾਰੀ।
ਇਹ ਜਿਹੜੇ ਕਈ ਤਰ੍ਹਾਂ ਦੇ ਤੁਸੀਂ ਹਾਵ ਭਾਵ ਕਰਦੀਆਂ ਹੋ,
ਦੇਖੇ ਰੂਪ ਹੋਤ ਬਲਿਹਾਰੀ,
ਤੇ ਤੁਸੀਂ ਆਪਣੇ ਇਸ ਰੂਪ ਨੂੰ ਵੇਖ ਕੇ ਬਲਿਹਾਰ ਜਾਂਦੀਆਂ ਹੋ, ਸ਼ੀਸ਼ੇ ਮੂਹਰੇ ਖਲੋ ਕੇ ਆਪਣੇ ਰੂਪ ਨੂੰ ਤੱਕ ਕੇ ਇਹਦੇ ਤੋਂ ਵਾਰੇ ਜਾਂਦੀਆਂ ਹੋ।
ਸਭ ਕਰ ਰਹੀ ਤਹਾਰੀ ਜਾਵਨ।
ਕਹਿੰਦੇ ਇਹ ਜਿਹੜੇ ਹਾਵ ਭਾਵ ਨੇ, ਜਿਸ ਚਮੜੀ ਨੂੰ ਪਾਸੇ ਕਰਕੇ ਵੇਖੋ ਥੱਲੇ ਕੀ ਹੈ, ਜਿਹੜੀਆਂ ਨੱਕਾਂ ਨੂੰ ਤੁਸੀਂ ਕਹਿੰਦੇ ਹੋ ਮੇਰੀ ਨੱਕ ਬੜੀ ਤਿੱਖੀ ਤੇ ਸੋਹਣੀ, ਅੰਦਰ ਸੀਂਡ ਭਰੀ ਹੋਈ, ਜਿਹੜੀ ਚਮੜੀ ਕਹਿੰਦੀ ਆ ਉਹ ਬੜੀ ਚਿੱਟੀ ਗੋਰੀ ਹੈ, ਇਹਦੇ ਅੰਦਰ ਲਹੂ ਤੇ ਨਿੱਜ ਭਰਿਆ ਹੋਇਆ, ਗੰਧ ਦਾ ਟੋਕਰਾ ਪੇਟ ਚ ਚੁੱਕੀ ਫਿਰਦੀਆਂ, ਉਹ ਕਿਸ ਗੱਲ ਦਾ ਗਰੂਰ ਹੈ, ਕਿਸ ਗੱਲ ਦਾ ਮਾਣ ਹੈ। ਇਹੀ ਹੈ ਨਾ ਤਨ ਦੀ ਦਸ਼ਾ, ਇਹੀ ਹੈ। ਇਹਨਾਂ ਬੜੇ ਹਾਵ ਭਾਵ ਕੀਤੇ ਆਪਣੇ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ, ਪਰ ਗਰੀਬ ਨਵਾਜ, ਹਾਵ ਕਾ ਭਾਵ ਕਰ ਅਨਕ ਪ੍ਰਕਾਰੀ, ਦੇਖਾਂ ਰੂਪ ਹੋਤ ਬਲਿਹਾਰੀ। ਮਹਾਰਾਜ ਜੀ ਦਾ ਰੂਪ ਵੇਖਦੀਆਂ ਤੇ ਬਲਿਹਾਰ ਜਾਂਦੀਆਂ, ਤੋ ਆਪਣੇ ਸੁਭਾਵ ਮੁਤਾਬਕ ਨਾਰ ਸੁਭਾਵ ਜੇ ਮਦਨ ਉਪਾਵਨ। ਜਿਵੇਂ ਇਸਤਰੀ ਦਾ ਸੁਭਾਵ ਹੁੰਦਾ ਕਿ ਮਰਦ ਦੇ ਹਿਰਦੇ ਚ ਕਿਵੇਂ ਕਾਮ ਚੇਸ਼ਟਾ ਪੈਦਾ ਕਰਨੀ ਹੈ, ਉਹ ਆਪਣੇ ਵੱਲੋਂ ਇਹਨਾਂ ਨੇ ਪੂਰੇ ਯਤਨ ਕੀਤੇ।
ਗੁਰ ਕੀ ਦ੍ਰਿਸ਼ਟ ਵਿਕਾਰ ਨਾ ਪਇਓ,
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਚ ਰੰਚਕ ਭਰ ਵੀ ਵਿਕਾਰ ਨਹੀਂ ਉਪਜਿਆ। ਉੱਥੇ ਵਿਕਾਰ ਕੀ ਉਪਜਣਾ, ਜਿਨ੍ਹਾਂ ਵਾਸਤੇ ਵਿਕਾਰ ਹੈ ਨਹੀਂ। ਆਖੋ ਸਤਨਾਮ
ਸ੍ਰੀ ਵਾਹ
ਖਾਲਸਾ। ਜਿਹੜੀ ਬ੍ਰਹਮਾਕਾਰ ਬਿਰਤੀ ਹੈ ਨਾ, ਉੱਥੇ ਜਾ ਕੇ ਵਿਕਾਰ ਰਹਿੰਦੇ ਹੀ ਨਹੀਂ। ਸਾਨੂੰ ਜਿਹੜੀ ਚੀਜ਼ ਦਾ ਗਿਆਨ ਹੈ ਉਹ ਸਾਡੇ ਲਈ ਹੈ, ਏਦਾਂ ਹੀ ਹੈ ਨਾ, ਜਿਹਦਾ ਸਾਨੂੰ ਪਤਾ ਉਹਨੂੰ ਅਸੀਂ ਕਹਿੰਦੇ ਹੈ। ਜਿਹੜੀ ਚੀਜ਼ ਅਸੀਂ ਨਹੀਂ ਵੇਖੀ, ਜਿਹਦੇ ਲਈ ਅਸੀਂ ਸੁਣਿਆ ਵੀ ਨਹੀਂ, ਜਿਹਦੇ ਬਾਰੇ ਸਾਨੂੰ ਉਹਦੇ ਬਾਰੇ ਨਹੀਂ ਪਤਾ, ਬਹੁਤ ਕੁਝ ਐਸਾ ਹੋਵੇ। ਅਸੀਂ ਸੱਪ ਵੇਖਿਆ, ਸਾਨੂੰ ਪਤਾ ਵੀ ਸੱਪ ਦਾ ਗਿਆਨ ਹੈ, ਸ਼ੇਰ ਵੇਖਿਆ, ਬਹੁਤ ਕੁਝ ਚੀਜ਼ਾਂ ਐਸੇ ਜਾਨਵਰ ਪਸ਼ੂ ਪੰਛੀ, ਪਰ ਜਿਹੜੇ ਪਸ਼ੂ ਪੰਛੀ ਅਸੀਂ ਵੇਖੇ ਹੀ ਨਹੀਂ, ਸਾਨੂੰ ਉਹਦਾ ਗਿਆਨ ਹੀ ਨਹੀਂ। ਜਿਹੜੀ ਬ੍ਰਹਮਾਕਾਰ ਬਿਰਤੀ ਹੈ ਉੱਥੇ ਸੰਸਾਰ ਦਾ ਅਭਾਵ ਹੋ ਜਾ, ਉੱਥੇ ਸੰਸਾਰ ਹੁੰਦਾ ਹੀ ਨਹੀਂ, ਕੇਵਲ ਬ੍ਰਹਮ ਹੀ ਬ੍ਰਹਮ ਹੈ। ਜਦੋਂ ਕੇਵਲ ਬ੍ਰਹਮ ਹੀ ਬ੍ਰਹਮ ਹੈ ਉੱਥੇ ਵਿਕਾਰ ਉਪਜਣਾ ਹੀ ਨਹੀਂ। ਉੱਥੇ ਨਾ ਨਾਰ ਹੈ, ਨਾ ਪੁਰਖ ਹੈ, ਨਾ ਪੰਖਣੂ ਹੈ। ਤਿੰਨ ਚੀਜ਼ਾਂ ਨੇ ਨਾ, ਤਿੰਨ ਚੀਜ਼ਾਂ ਵਿੱਚ ਵੰਡ ਲਓ, ਇਸਤਰੀ, ਪੁਰਖ ਤੇ तीसरे ही जड़े आदक नपुंसक उथे भाव ही नहीं है ना बालक ना बुढ़ा ना जवान उस रूप उथे विकार की फुरेगा जिथे जिथे महसूस होवे भी मैं मर्द हां जिथे महसूस होवे मैं स्त्री हां ते तदे विकार होवेगा जिथे भाव है ही नहीं केवल ब्रह्म ही ब्रह्म दा स्वरूप है उथे गुरु खालसा जी विकार की उपजना से इन्हां अपने वल्लों पूरा जोर लाया पर मेरे साहब दी दृष्टि च रंचक भर भी किसी भी प्रकार दा विकार नहीं उपजया
सहज सुभाव प्रथम जिम लयो
इन्हां दे आउण तो पहला जिवें साहब बैठे सी ना चल अडोल इन्हां दे बैठियां हाव भाव करदियां भी उसे तरह ही रहे किसी तरह का ख्याल किसी तरह का तब्दीली नेत्रां विच जां हिरदे विच साहब दे नहीं होई
अपनी दुत दिखाई कर हारी
इन्हां अपनी बथेरी दुती विखाई बथेरी क्रांति विखाई अपने वल्लों जोर तान लाया हार गईयां पर साहब सच्चे पातशाह दी दृष्टि च विकार पैदा नहीं कर सके जिन्हां दी तकनी नाल विकार नष्ट हो जांदे ने उन्हां अंदर भला की विकार पैदा होना सी जी
नै सतगुर किम भई बिकारी
महाराज सच्ची पातशाह जी दे अंदर रंचक भर भी किसी प्रकार दा भी मन विचलित नहीं होया
कितक काल बैठी टिग रही
कुछ समा बैठिया रही ए महाराज जी दे पास
सुनी बात मन भावत कई
जो साहब ने कहे बचन कुछ कहंदे मन च असर भी होया कुछ कहंदे मन च उन्होंने इस असर नु कबूलिया
जोर न चलियो जान सब लीनी
जान गईयां भी साडा कोई जोर इन्हां ते नहीं चलिया
उठ नहीं तपुन मनशा कीनी
फिर इन्हां ने उठन वास्ते मनसा कीती महाराज जी कोल विदा लैण लई उठियां
जोर हाथ पुन बंधन ठानी
हाथ जोड़ के सतगुरु जी नु वंदना कीती महाराज जी नु नमस्कार कीती
साचे पीर बेगमन जानी
बेगमन ने जान लिया भी ओ पीर नहीं जेड़े डोल जांदे आ ए सच्चे पीर ने समझ गई ए सच्चे पीर ने पीरान पीर हन
जस को करत चढ़ी असवारी
महाराज जी दा जस कर दियां गईयां ते आपो अपनियां पालकियां च डोलियां च सवार होके गईयां
अंतर पर्दे जाए उतारी
और पर्दे च गईयां ते पर्दे च जाके अंदर बादशाह जहांगीर दे कोल उतरियां
जहांगीर अंते पुरे आवा
जदों जहांगीर अपने तंबू विच रणवास जिथे राणियां रहिंदियां उथे उतरियां उथे आया
तिर होए गुरु पर संग चलावा
बादशाह ने भोजन आदक छकिया फिर इन्हां नाल गलबात की पुछया भी तुसीं गईयां सी गुरु साहब दे दर्शनां नूं दसो किवें दर्शन करके आईयां हो
गमनी आज पीर के तीर
आज तुसी पीर जी दे पास गईयां सी
किम देखियो गंभीर सदीर
किवें वेख्या उन्हां नूं की ओ गंभीर रहे तुहाडे जाण नाल की ओ धीरज सहित रहे दसो
इंगत बोल बिलोकन केरी
उन्हां नूं किवें वेख के आईयां हो गलबात कीती है तुसी ओ भी कोई बचन उन्हां ने भी कीते होणगे तुसी की वेख्या उन्हां विच
तुम समीप ते कहो कि महेरी
कोल जाके वेख के आईयां हो दसो किस तरह दी अवस्था सी उन्हां दी
मन बिकार जुत भयो कि नाई
तुहाडे हाव भाव वेख के गुरु जी दा मन विचलित होया सी कि उन्हां दे नेत्रां विच कुछ फर्क पिया सी हां जी
सुन बेगम कर जोरत कहियो
जदों बादशाह ने राणियां नूं बेगमां नूं इह पुछया वो बोलियां कहण लगियां
इन सम अपर नहीं हम लयो
कहण लगियां बादशाह पीरां दे पहला भी बड़ियां दे असीं दर्शन कीते है पर इन्हां वर्गा पीर असीं पहला कदे नहीं वेख्या पीर तां होर असीं बड़े वेखे बड़ियां दे दर्शन कीते बचपन तो ही मुसलमानां दे घरे जम्मियां होर बहुत कुछ तकिया पीरां दे साधुआं दे पर एदां दा पीर असीं कदे नहीं वेख्या
हमरो करतब वायु मनिंद
असीं जो कीता सी असीं उत्थे हनेरी वांगू कम कीता जिवें हनेरी चलदी है ना तेज चक्खड़ असीं अपने वल्लों चक्खड़ ही चलाया जाके
रेओ पीर मन मेर मगरिंद
साडे उस हाव भावां दे चखड़ दे सामने वड्डे वड्डे तपस्वी डोल जांदे जो असी उत्थे कीता वड्डे वड्डे जती डोल जांदे पर ओ समेर पर्वत वांगू अडोल रहे साडे हावां भावां दा उहनां ते कोई असर नहीं होया। हां जी
सहज सुभा एक प्रथम समाना
जिवें साडे जाण वेले ओ सहज सुभा आनंद च बैठे सी साडे उत्थे मौजूद हुंदिआं साडे वापस तक आउंदिआं उसे तरह ही अडोल रहे जैसा सुभाव उहनां दा पहला सी साडे जाण तों बाद भी वैसा ही रहा।
मधुर गिरा उपदेश बखाना
सब उहनां ने बड़े प्यारे ते मिठे बचन उचार के सानू भले दा उपदेश साडी कल्याण दा सानू मुक्त होण दा उपदेश दिता।
पत में प्रेम के नाम खुदाए
उन्हें कहा अपने पति नाल प्रेम करो तुहाडा पति बादशाह जहांगीर है। जिथे अपने पति नाल प्रेम करना उथे खुदा दा नाम जपना सानू खुदा दा नाम जपन दा उपदेश दिता है।
सुनत हमारो मन बिरमाए
असी अपने वलो यतन कीता पर उना दे बचन सुन के उना दे दर्शन करके हे बादशाह सलामत साडे विकारां नाल तपदे हुए मन ठंडे हो गए साडे अपने मन शीतल हो गए सन।
बुरे विशे लख होत विराग
उना दे ऐसे प्यारे बचन जिन्हां नूं सुणदिआं विकारां प्रति विराग उपजदा विषयां प्रति विराग उपजदा है।
यदा सिमरन में अनुराग
और उन्हां दे बचन सुन के सिमरन विच अनुराग पैदा हुंदा जो बचन उन्हां ने कहे ने उन्हां दे बचन सुन के नाम विच खुदा दे अल्लाह दे नाम दे सिमरन विच प्रेम पैदा हुंदा।
इहो सुंदरता ई तरुनाई
उन्हां आख्या जिहड़ी जवानी है आ जड़ी सुंदरता ही है तुहाडी
ए कद ए बल ए चतुराई
ए बल ए चतुराई ए जड़ा सब कुछ है
सब को पाए कियो मन बस में
कहंदे ए चार दिनां दा बादशाह जैसे ओ पर जवानी विच अवस्था च ने सुंदर रूप ने बलवान ने इन्ना सब कुछ होण दे बावजूद भी गुरु हरगोबिंद साहब ने अपना मन अपने कंट्रोल च कीता होया बस कीता होया नहीं तां जवानी दे विच सुते सिद्ध मन डोल जांदा पर बलवान सुंदर भी होवे। कलगीधर जी ने बड़े सोहने बचन लिखे महाराज जी कहिंदे सोहना रूप होना दूजा जवानी होनी तीजा धन माया दे गफे खुले होंगे चौथा किसे चंगे खानदान विच चंगी कुल च जमना ये सब कुछ होण दे बावजूद भी जे कोई अपने मन नूं अपने वस विच कर लवे तो समझ लो उहदे ते गुरु दी करुणा है। पर कहिंदे सब कुछ हुंदिआं जे कोई बंदा कहे भी मैं आप बच जा ते कलगीधर जी कहंदे सब कुछ हुंदिआं बचा बचावे राम तां बच सकदा जे ओ राम खुद आप कृपा करके बचा ले नहीं तां बड़ा औखा जे बहुत कठिन है। तो ये कह रही हैं कहंदे जी चंगी खानदान कुल च जन्मे सोहना स्वरूप धनवान भी ने पर जवानी दी अवस्था भी है पर फिर भी उन्होंने अपना मन अपने कंट्रोल च रखिया अपने वस च रखिया होया
नै दौरत कबहू किस रस में
उन्हां दा मन कदे किसे रस विच दौड़दा ही नहीं है। बादशाह सी ये महसूस कीता किसे रस विच संसार दे भोग रस विच उन्हां दा मन विच नहीं दौड़दा।
बंदनीए सब जग के पीर
बादशाह ओ सारे संसार दे बंदनीए ने सारे जगत नूं उहनां अगे झुक के शीश झुका के नमस्कार करके कहना चाहीदा हे गुरु हरगोबिंद साहिब तुसी पीरान पीर पीरां दे पीर हो।
ਸਤਿ ਸ੍ਰੀ ਅਕਾਲ।
ਸਾਰੇ ਜਗਤ ਦੇ ਵੰਦਨੀਏ ਨੇ, ਸਾਰੇ ਜਗਤ ਦੇ ਪੂਜਨੀਏ ਨੇ, ਸਾਰੇ ਜਗਤ ਨੂੰ ਉਹਨਾਂ ਨੂੰ ਪੂਜਣਾ ਚਾਹੀਦਾ ਹੈ।
ਨਿਸ਼ਚੇ ਰੱਖਿਅਕ ਤੁਮੇ ਸਰੀਰ,
ਬਾਦਸ਼ਾਹ ਨਿਸ਼ਚੇ ਅਸੀਂ ਜਾਣ ਲਿਆ ਵੀ ਤੇਰੇ ਸਰੀਰ ਦੀ ਰੱਖਿਆ ਉਹਨਾਂ ਨੇ ਕੀਤੀਆਂ, ਨਹੀਂ ਤਾਂ ਤੂੰ ਕਦੋਂ ਦਾ ਮੁੱਕ ਜਾਂਦਾ। ਤੇਰਾ ਸਰੀਰ ਜੇ ਰੱਖਿਆ ਤਾਂ ਨਿਸ਼ਚੇ ਕਰਕੇ ਉਹਨਾਂ ਨੇ ਰੱਖਿਆ ਹੈ।
ਸਦਾ ਅਦਾਬ ਕਰੋ ਇਨਕੇਰਾ,
ਬਾਦਸ਼ਾਹ ਕਦੇ ਉਹਨਾਂ ਦਾ ਨਿਰਾਦਰ ਨਾ ਕਰੀ, ਸਦਾ ਉਹਨਾਂ ਦਾ ਅਦਬ ਰੱਖੀ, ਸਦਾ ਉਹਨਾਂ ਦਾ ਸਤਿਕਾਰ ਰੱਖੀ।
ਭਲਾ ਹੋਵੇ ਜੁਗ ਲੋਕ ਕਨੇਰਾ,
ਇਹਦੇ ਨਾਲ ਤੇਰਾ ਦੋਹਾਂ ਜਹਾਨਾਂ ਚ ਭਲਾ ਹੋਵੇਗਾ।
ਚਿਤ ਕੀ ਜਾਨ ਤੇ ਅੰਤਰ ਜਾਮੀ,
ਉਹ ਤਾਂ ਚਿਤ ਦੀ ਬੁੱਝ ਲੈਣ ਵਾਲੇ ਅੰਤਰ ਜਾਮੀ ਹਨ।
ਮਹਾਂਪੁਰਖ ਪੂਰਨ ਵੱਡ ਸਵਾਮੀ,
ਮਹਾਂਪੁਰਖ ਨੇ, ਪੂਰਨ ਨੇ, ਸਾਰੇ ਜਗਤ ਦੇ ਸਵਾਮੀ ਨੇ, ਮਾਲਕ ਨੇ।
ਨਹੀਂ ਅਵਗਿਆ ਆਪ ਕਰੀ ਜੇ,
ਬਾਦਸ਼ਾਹ ਕਦੇ ਉਹਨਾਂ ਦੀ ਅਵਗਿਆ ਨਾ ਕਰੇ। ਆਪਣੀਆਂ ਅੱਗੇ ਪੀੜੀਆਂ ਨੂੰ ਵੀ ਕਹਿ ਜਾਈ ਵੀ ਉਹਨਾਂ ਦੀ ਅਵਗਿਆ ਨਾ ਕਰਨ। ਹਾਂਜੀ,
ਸਰਬ ਪ੍ਰਕਾਰ ਪ੍ਰਸੰਨ ਰੱਖੀ ਜੇ,
ਸਰਬ ਪ੍ਰਕਾਰ ਨਾਲ ਉਹਨਾਂ ਨੂੰ ਪ੍ਰਸੰਨ ਰੱਖੀ, ਉਹਨਾਂ ਦੀ ਪ੍ਰਸੰਨਤਾ ਹੀ ਲਈ, ਕਿਉਂਕਿ ਉਹਨਾਂ ਦੀ ਰੀਝ ਵਿੱਚ ਸਭ ਕੁਝ ਹੈ। ਪਰ ਜੇ ਉਹ ਖੀਜ ਗਏ ਤੇ ਉਹਨਾਂ ਦੀ ਖੀਜ ਵਿੱਚ ਤੇਰਾ ਕੱਖ ਨਹੀਂ ਰਹਿਣਾ। ਰੀਝਣ ਚ ਸਾਰਾ ਕੁਝ ਹੈ ਪਰ ਖੀਜਣ ਚ ਕੁਝ ਨਹੀਂ ਰਹਿਣਾ। ਇਸ ਕਰਕੇ ਉਹਨਾਂ ਨੂੰ ਰਜਾਵੀ, ਉਹਨਾਂ ਦੀ ਪ੍ਰਸੰਨਤਾ ਲਵੀ।
ਸੁਣ ਕੇ ਸ਼ਾਹ ਕਿਉ ਮੈਂ ਜਾਣੋ,
ਸੁਣ ਕੇ ਬਾਦਸ਼ਾਹ ਅੱਗੋਂ ਬੋਲਿਆ, ਕਹਿੰਦਾ ਤੁਹਾਡੇ ਤੋਂ ਪਹਿਲਾਂ ਮੈਂ ਇਹ ਜਾਣ ਗਿਆ, ਜੋ ਤੁਸੀਂ ਅੱਜ ਜਾਣ ਕੇ ਆਈਆਂ ਹੋ ਇਹ ਮੈਂ ਪਹਿਲਾਂ ਜਾਣ ਗਿਆ।
ਗਾਦੀ ਸ਼੍ਰੀ ਨਾਨਕ ਕੀ ਮਾਨੋ,
ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਹੈ।
ਨਿਸਮੈ ਸਿਮਰੇ ਕਰੀ ਸਹਾਏ,
ਮੈਂ ਕਿਵੇਂ ਭੁੱਲ ਸਕਦਾ ਉਹ ਰਾਤ ਜਦੋਂ ਰਾਤ ਨੂੰ ਦੋ ਭਿਆਨਕ ਸ਼ੇਰ ਮੈਨੂੰ ਡਰਾਉਂਦੇ ਤੇ ਮੈਂ ਇਹਨਾਂ ਨੂੰ ਯਾਦ ਕੀਤਾ, ਇਹਨਾਂ ਮੇਰੀ ਸਹਾਇਤਾ ਕੀਤੀ, ਇਹਨਾਂ ਮੈਨੂੰ ਬਚਾਇਆ।
ਜੁਗ ਸ਼ੇਰਨ ਕੋ ਹੀਰ ਹਟਾਏ,
ਦੋ ਭਿਆਨਕ ਸ਼ੇਰ ਡਰਾਉਣੇ ਇਹਨਾਂ ਨੇ ਮੇਰੇ ਤਨ ਤੋਂ ਹਟਾ ਕੇ ਦੂਰ ਕੀਤੇ ਸਨ।
ਇੱਕ ਹਕੀਮ ਨੇ ਮੋਏ ਸਮਝਾਇਓ,
ਇੱਕ ਹਕੀਮ ਵੀ ਆਇਆ ਸੀ, ਨਜੂਮੀ ਬਣ ਕੇ ਆਏ ਸੀ ਨਾ ਭਾਈ ਜੇਠਾ ਜੀ, ਉਹਨੇ ਮੈਨੂੰ ਇਹ ਗੱਲ ਸਮਝਾਈ ਸੀ।
ਦੁਰਗ ਗਵਾਲੀਅਰ ਤੇ ਬੁਲਵਾਇਓ,
ਜੇ ਤੈਂ ਬਚਣਾ ਉਹਨਾਂ ਨੂੰ ਬੁਲਾ ਇੱਥੇ ਗਵਾਲੀਅਰ ਦੇ ਕਿਲੇ ਚੋਂ, ਮੈਂ ਤਦੇ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚੋਂ ਬੁਲਾਇਆ।
ਕੈਦੀ ਮਰਨ ਪ੍ਰਿਅੰਤ ਨਿਰਪਾਲੇ,
ਦੇਖੋ ਮੈਂ ਉਹਨਾਂ ਦਾ ਕਹਿਣਾ ਕਿਸ ਹੱਦ ਤੱਕ ਮੰਨਿਆ। ਉਹ ਰਾਜੇ ਛੱਡਣੇ ਸੌਖੇ ਕੰਮ ਸੀ, ਜਿਨ੍ਹਾਂ ਨੇ ਮਰਨ ਪ੍ਰਿਅੰਤ ਉੱਥੇ ਰਾਜਿਆਂ ਨੇ ਰਹਿਣਾ ਸੀ।
ਸੰਗੇ ਆਪਣੇ ਦੁਰਗ ਨਿਕਾਲੇ,
ਇਹਨਾਂ ਦੇ ਨਾਲ ਹੀ ਕਿਲੇ ਚੋਂ ਨਿਕਲ ਕੇ ਬਾਹਰ ਆਏ ਹਨ। ਮੈਂ ਇਹਨਾਂ ਦੇ ਬਚਨਾਂ ਦਾ ਸਤਿਕਾਰ ਕੀਤਾ, ਤਦੇ ਸਭ ਕੁਝ ਕੀਤਾ।
ਛੋਰਨ ਉਚਿਤ ਸੁਨੈ ਰਿਪ ਕੋਰੇ,
ਕਹਿੰਦੇ ਉਹ ਜਦੋਂ ਰਾਜਿਆਂ ਦੀ ਛੱਡਣ ਦੀ ਗੱਲ ਮੈਂ ਸੁਣੀ ਸੀ,
ਇਨਕੇ ਕਹੇ ਤੁਰਤ ਸੋ ਛੋਰੇ,
ਮੇਰੀ ਡਰ ਗਿਆ ਸੀ ਵੀ ਕਿਵੇਂ ਛੱਡਾਂ, ਪਰ ਮੈਂ ਇਹਨਾਂ ਦਾ ਬਚਨ ਮੰਨ ਕੇ ਉਹ ਸਾਰੇ ਰਾਜੇ ਛੱਡ ਦਿੱਤੇ ਹਨ।
ਚੰਦੂ ਦੀਵਾਨ ਇਨੋ ਕੋ ਬੈਰੀ,
ਜਿਹੜਾ ਚੰਦੂ ਦੀਵਾਨ ਇਹਨਾਂ ਦੇ ਘਰ ਦਾ ਬੈਰੀ ਸੀ, ਦਵੈਖੀ ਸੀ।
ਕਰੀ ਅਵਗਿਆ ਵੱਡ ਗੁਰ ਤੇਰੀ,
ਉਹਨੇ ਇਹਨਾਂ ਦੇ ਵੱਡਿਆਂ ਦੀ ਅਵਗਿਆ ਕੀਤੀ, ਉਹਨੇ ਬੜੀਆਂ ਚੁਗਲੀਆਂ ਕਰਕੇ ਮੇਰੇ ਕੰਨ ਵੀ ਭਰੇ ਸਨ।
ਕਰਨ ਪ੍ਰਸੰਨ ਹਿਰਦੇ ਹਿਤ ਸਾਥ,
ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਸੰਨ ਕਰਨ ਲਈ, ਇਹਨਾਂ ਨੂੰ ਖੁਸ਼ ਕਰਨ ਲਈ, ਪਰ ਮੈਂ ਇਹਨਾਂ ਦਾ ਆਦਰ ਕੀਤਾ, ਇਹਨਾਂ ਦਾ ਸਤਿਕਾਰ ਕਰਨ ਲਈ ਆਪਣਾ ਦੀਵਾਨ ਇਹਨਾਂ ਦੇ ਹਵਾਲੇ ਕਰ ਦਿੱਤਾ।
ਅਬ ਜਿਮ ਮਮ ਮਨ ਸੰਸੈ ਪਇਓ,
ਤੇ ਹੁਣ ਅੱਜ ਜੋ ਮੇਰੇ ਮਨ ਚ ਸੰਸਾ ਹੋਇਆ ਸੀ ਵੀ ਵੇਖਦੇ ਆ ਪਰਖ ਕੇ, ਇਹ ਮੇਰੇ ਮਨ ਚ ਤਦੇ ਤੁਹਾਨੂੰ ਭੇਜਿਆ ਸੀ, ਅੱਜ ਜਿਹੜਾ ਮੇਰੇ ਮਨ ਚ ਸੰਸਾ ਹੋਇਆ ਸੀ,
ਸੋ ਪੀ ਨਿਰਣੇ ਕਰ ਪਿਖ ਲਇਓ,
ਉਹ ਵੀ ਨਿਰਵਿਰਤ ਹੋ ਗਿਆ। ਮੈਂ ਹੁਣ ਪੂਰਾ ਨਿਰਣਾ ਕਰ ਲਿਆ ਕਿ ਇਹ ਆਮ ਸੰਸਾਰੀ ਪੀਰਾਂ ਵਗੇ ਪੀਰ ਨਹੀਂ, ਇਹ ਤਾਂ ਆਪ ਖੁਦਾਵੰਦ ਸਾਈ ਮੀਆਂ ਮੀਰ ਜੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਨਿਰੰਕਾਰ ਦੀ ਦਰਗਾਹ ਵਿੱਚ ਇਹੀ ਨੇ ਜਿਹੜੇ ਸਾਡੀਆਂ ਪੁਕਾਰਾਂ ਸੁਣਦੇ ਆ ਦਰਵਾਜ਼ਾ ਖੋਲ ਕੇ।
ਸਤਿ ਸ੍ਰੀ ਅਕਾਲ।
ਇਹੀ ਨੇ, ਅੱਜ ਮੈਨੂੰ ਪੱਕੇ ਤੌਰ ਤੇ ਨਿਸ਼ਚਾ ਹੋ ਗਿਆ।
ਪਰਖ ਨਿਮਿਤ ਕਰ ਤੁਮੇ ਪਠਾਇਓ,
ਮੈਂ ਉਹਨਾਂ ਨੂੰ ਪਰਖਣ ਲਈ ਤੁਹਾਨੂੰ ਭੇਜਿਆ ਸੀ।
ਇਸ ਤੇ ਕੋਪ ਜੇ ਕੁਛ ਉਪਜ
ਲੱਗ ਪਿਆ ਬਾਦਸ਼ਾਹ ਕਹਿੰਦਾ ਵੀ ਕਿਤੇ ਗੁਰੂ ਜੀ ਦਿਨ ਵੀ ਮੈਂ ਤੁਹਾਨੂੰ ਪਰਖਣ ਭੇਜਿਆ ਸਮਝਦਾ ਗਏ ਹੋਣਗੇ ਅੰਤਰਜਾਮੀ ਨੇ ਉਹਦਾ ਜਾਣ ਗਏ ਹੋਣਗੇ ਪਰ ਹੁਣ ਮੈਨੂੰ ਡਰ ਹੈ ਕਿ ਕਿਤੇ ਉਹ ਮੇਰੇ ਨਾਲ ਨਾਰਾਜ਼ ਨਾ ਹੋ ਜਾਣ ਕਿ ਮੈਂ ਤੁਹਾਨੂੰ ਉਹਨਾਂ ਨੂੰ ਪਰਖਣ ਲਈ ਭੇਜਿਆ ਸੀ
ਮਿਲੋ ਪ੍ਰਾਤ ਨਿਜ ਬਿਨੈ ਸੁਣਾਵੋ
ਕੱਲ ਸਵੇਰੇ ਪਹਿਲਾਂ ਸਭ ਤੋਂ ਉਹਨਾਂ ਨੂੰ ਮਿਲਾਂਗਾ ਕਿਉਂਕਿ ਹੁਣ ਤਾਂ ਸ਼ਾਮ ਪੈ ਗਈ ਕੱਲ ਸਵੇਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ
ਭੂਲ ਪਾਈ ਸਗਰੀ ਬਖਸ਼ਾਵੋ
ਔਰ ਪ੍ਰੇਮ ਉਪਜਾਵਾਂਗਾ ਉਹਨਾਂ ਦੇ ਹਿਰਦੇ ਚ ਤੇ ਕਹਾਂਗਾ ਮਹਾਰਾਜ ਭੁੱਲ ਚੁੱਕ ਖਿਮਾ ਰੱਖਿਓ ਭੁੱਲ ਹੋ ਗਈ ਹੈ ਖਿਮਾ ਕਰ ਦਿਓ ਉਹਨਾਂ ਕੋਲੋਂ ਖਿਮਾ ਯਾਚਨਾ ਕਰਾਂਗਾ
ਇਤਿਆਦਿਕ ਸੁਣ ਕੇ ਗੁਰ ਜਸ ਕੋ
ਏਦਾਂ ਰਾਣੀਆਂ ਨਾਲ ਬੇਗਮਾਂ ਨਾਲ ਬਾਦਸ਼ਾਹ ਨੇ ਗੱਲਾਂ ਬਾਤਾਂ ਕੀਤੀਆਂ ਕੁਝ ਬਚਨ ਬਿਲਾਸ ਗੁਰੂ ਸਾਹਿਬ ਜੀ ਦੀ ਵਡਿਆਈ ਦੇ ਕਹੇ ਸੁਣੇ
ਕਰਿਓ ਆਹਾਰ ਅਨੇਕਨ ਰਸ ਕੋ
ਭੋਜਨ ਆ ਗਿਆ ਬਾਦਸ਼ਾਹ ਦਾ ਕਈ ਪ੍ਰਕਾਰ ਦੇ ਭੋਜਨ 36 ਪ੍ਰਕਾਰ ਦੇ ਪਹੁੰਚ ਗਏ ਉਹ ਇਹਨੇ ਛਕਿਆ
ਪਰੇ ਜਥਾ ਸੁਖ ਨਿਸਮੈ ਸੋਏ
ਰਾਤ ਸੀ ਰਾਤ ਨੂੰ ਸੌ ਗਏ
ਭਾਈ ਪ੍ਰਾਪਤ ਸਭ ਜਾਗ੍ਰਿਤ ਹੋਏ
ਤਿਆਰ ਹੋਏ
ਰਵ ਜਿਸ ਕਾਲ ਉਦੈ ਨੈ ਪਇਓ
ਕਹਿੰਦੇ ਹਾਲੇ ਸੂਰਜ ਵੀ ਉਦੈ ਨਹੀਂ ਸੀ ਹੋਇਆ ਥੋੜੀ ਥੋੜੀ ਲੋ ਲੱਗਣੀ ਸੀ
ਸ਼ਾ ਤਿਆਰ ਵੈ ਗੁਰ ਟਿਗ ਗਇਓ
ਹਾਲੇ ਸੂਰਜ ਵੀ ਨਹੀਂ ਚੜਿਆ ਸੀ ਥੋੜੀ ਥੋੜੀ ਹਜੇ ਆਕਾਸ਼ ਵਿਚ ਚਾਨਣਾ ਜਿਹਾ ਮੱਠਾ ਮੱਠਾ ਜਿਹਾ ਦਿਸਿਆ ਉਠਦਿਆਂ ਸਾਰ ਬਾਦਸ਼ਾਹ ਇਸ਼ਨਾਨ ਪਾਣੀ ਕਰਕੇ ਪਹਿਲਾਂ ਸਿੱਧਾ ਸਤਿਗੁਰਾਂ ਕੋਲ ਆਇਆ ਗੁਰੂ ਹਰਗੋਬਿੰਦ ਸਾਹਿਬ ਮਨ ਚ ਇਹ ਸੀ ਵੀ ਕਿਤੇ ਸਤਿਗੁਰੂ ਨਾਰਾਜ਼ ਨਾ ਹੋ ਜਾਣ ਵੀ ਮੈਂ ਉਹਨਾਂ ਨੂੰ ਪਰਖਣ ਵਾਸਤੇ ਆ ਕਰਤੂਤ ਕੀਤੀ ਆ ਮਾੜੀ ਕਰਤੂਤ ਸੀ ਇਹ ਕੋਈ ਚੰਗੀ ਬਾਣ ਥੋੜੀ ਸੀ ਜੋ ਮੈਂ ਕੀਤਾ ਪਰ ਹੁਣ ਡਰਿਆ ਵੀ ਹੋਇਆ ਸੀ ਸਵੇਰੇ ਸਵੇਰੇ ਹਾਲੇ ਲੋ ਵੀ ਨਹੀਂ ਸੀ ਪਹਿਲਾਂ ਹੀ ਮਹਾਰਾਜ ਜੀ ਕੋਲ ਆ ਗਿਆ
ਆਗੇ
ਅੱਗੇ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਕੀਰਤਨ ਹੋ ਰਿਹਾ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਹੋਈਆਂ ਗੁਰੂ ਚਰਨਾਂ ਚ
ਸੁਨੇ ਏਕ ਚਿਤ ਪ੍ਰਾਪਤ ਛੇਮਾ
ਸਾਰੇ ਸਿੱਖ ਇੱਕ ਮਨ ਇੱਕ ਚਿਤ ਹੋ ਕੇ ਸੁਣ ਰਹੇ ਕਿਉਂ ਜਿਵੇਂ ਦੇਵਤੇ ਬੈਠੇ ਹੋਣ ਧਰਤੀ ਐਨ ਸ਼ਾਂਤੀ ਨਾਲ ਅੰਮ੍ਰਿਤ ਵੇਲੇ ਅੰਮ੍ਰਿਤ ਦੀਆਂ ਬੂੰਦਾਂ ਵਰਸ ਰਹੀਆਂ ਐਨ ਇਕਾਗਰਤਾ ਨਾਲ ਗੁਰਸਿੱਖ ਕਿਸੇ ਦੇ ਨੇਤਰ ਮੁੰਦੇ ਹੋਏ ਕੋਈ ਕੀਰਤਨੀ ਸਿੰਘਾਂ ਵੱਲ ਤੱਕ ਰਿਹਾ ਅਡੋਲ ਹੋ ਕੇ ਬੜੇ ਆਨੰਦ ਨਾਲ ਬੈਠੇ ਇਹ ਇੰਨੇ ਨੂੰ ਪਹੁੰਚ ਗਿਆ ਜੀ
ਸਿੱਖਨ ਕੋ ਲਾਗਿਓ ਦੀਵਾਨ
ਮਹਾਰਾਜ ਜੀ ਦੇ ਸਿੱਖਾਂ ਦਾ ਦੀਵਾਨ ਲੱਗਾ ਹੋਇਆ
ਬੀਚ ਬਿਰਾਜੇ ਗੁਰ ਭਗਵਾਨ
ਗੁਰੂ ਭਗਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਉਸ ਭਰੇ ਦੀਵਾਨ ਵਿਚ ਬੈਠੇ ਬਿਰਾਜਮਾਨ ਦਰਸ਼ਨ ਦੇ ਰਹੇ ਨੇ
ਬੈਠਿਓ ਬੰਦਨ ਕਰ ਕੇ ਸ਼ਾਉ
ਬਾਦਸ਼ਾਹ ਆ ਗਿਆ ਮਹਾਰਾਜ ਜੀ ਨੂੰ
ਮਨਵਾਰ ਭੋਗ ਤਬ ਪਰਿਓ
ਪਰ ਬਾਬੀ ਸਿੱਖਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਜਦੋਂ ਲੋ ਲੱਗ ਗਈ ਨਾ ਉਧਰ ਸੂਰਜ ਉਦੇ ਹੁੰਦਾ ਇਹ ਮਰਿਆਦਾ ਹੈ ਉਦੋਂ ਕੀਰਤਨ ਦੀ ਸਮਾਪਤੀ ਹੁੰਦੀ ਆਸਾ ਜੀ ਦੀ ਵਾਰ ਦੀ ਚੌਂਕੀ ਦੀ ਤੋ ਕੀਰਤਨ ਦੀ ਸਮਾਪਤੀ ਹੋਈ ਆਸਾ ਜੀ ਦੀ ਵਾਰ ਦਾ ਰਬਾਬੀ ਸਿੱਖਾਂ ਨੇ ਰਾਗੀ ਸਿੱਖਾਂ ਨੇ ਭੋਗ ਪਾਇਆ
ਸੁਣ ਸ਼੍ਰੀ ਨਾਨਕ ਕੋ ਜਸ ਰਰਿਓ
ਸੁਣ ਕੇ ਨੇ ਗੁਰੂ ਨਾਨਕ ਸਾਹਿਬ ਦਾ ਜਸ ਕੀਤਾ ਸੱਚਖੰਡ ਹੈ ਕਹਿੰਦਾ ਇਹੀ ਆ ਉਹ ਖੁਦਾ ਦਾ ਦਰਬਾਰ ਜਿੱਥੇ ਨਿਆ ਹੋ ਰਿਹਾ ਜਿੱਥੇ ਇਹ ਅੰਮ੍ਰਿਤ ਵਰਸ ਰਿਹਾ
ਸ਼੍ਰੀ ਹਰਗੋਬਿੰਦ ਆਦਰ ਕੀਨ
ਸਮਾਪਤੀ ਤੋਂ ਬਾਅਦ ਜਦੋਂ ਦੀਵਾਨ ਚ ਅਰਦਾਸ ਬੇਨਤੀ ਹੋਈ ਦੇਗ ਵਰਤੀ ਉਹ ਫਿਰ ਇਹਦੇ ਨਾਲ ਗੱਲਬਾਤ ਸ਼ੁਰੂ ਹੋਈ ਮਹਾਰਾਜ ਜੀ ਨੇ ਬਾਦਸ਼ਾਹ ਦਾ ਅਦਬ ਕੀਤਾ
ਕਯੋ ਬਾਕ ਇਹ ਗੁਰਪੁਰ ਚੀਨ
ਮਹਾਰਾਜ ਜੀ ਕਹਿਣ ਲੱਗੇ ਬਾਦਸ਼ਾਹ ਬਿਆਸ ਦਰਿਆ ਦੇ ਨਾਲ ਸਾਹਮਣੇ ਜਿਹੜੀ ਨਗਰੀ ਦਿਸਦੀ ਹੈ ਨਾ ਇਹ ਗੁਰਪੁਰੀ ਹੈ ਕਹਿੰਦਾ ਜੀ ਕਿਹੜੀ ਗੁਰਪੁਰੀ ਮਹਾਰਾਜ ਜੀ ਕਹਿੰਦੇ ਇਹ ਸ਼੍ਰੀ ਗੋਇੰਦਵਾਲ ਸਾਹਿਬ ਹਾਂਜੀ
ਦਰਸ਼ਨ ਕਰਨ ਥਾਨ ਸਭ ਕੇਰਾ
ਬਾਦਸ਼ਾਹ ਇਸ ਨਗਰ ਚ ਜਾ ਕੇ ਦਰਸ਼ਨ ਕਰਨੇ ਚਾਹੀਏ ਵੱਡਿਆਂ ਸਤਿਗੁਰਾਂ ਦਾ ਸਥਾਨ ਹੈ ਇਹ ਉਹ ਹੈ ਜਿੱਥੇ ਤੇਰਾ ਵਡੇਰਾ ਆਇਆ ਸੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਜੀ
ਉਹ पुन कनेरा
बड़े सतगुरां दे स्थान दे दर्शन करके मन पवित्र हुंदा बड़ा बड़ा पुन हुंदा
श्री गुरु अमरदास कर इया
इत्थे गुरु अमरदास साहब जी दा घर है उना दे महल हन
गोइंदवाल बसायो महा
ए श्री गोइंदवाल साहब है जेड़ा सतगुरु जी ने बसाया
पिता तोर जिन की टिक आयो
तेरा प्यो अकबर बादशाह आया सी इसे जगह ते ना पास
ग्राम परगना तीन अर पायो
कई पिंडा दा परगना उन्हें गुरु अमरदास साहब दे चरणा च भेट कीता सी
सुनत शाह कह मोए दिखावो
बादशाह कहंदा जी मैनू भी दर्शन कराओ फिर गुरु अमरदास साहब जी दे महलां दे घर दे
सब अवगुण हमरे बख्शावो
नाले महाराज मेरे अवगुण बख्शा दियो
इसी हित में रावर पास
महाराज कल भी एक अवगुण होया मेरे कोलों तुहानू पता ही है महाराज ओ भी बख्श दियो जी उसे लई आया मैं बख्शा लियो मैनू
हित बख्शावन की सुन सो तुम रहो
तुम्हें गुरु कर दे सानमुख हो के रही बेमुख ना हो जी
या ते हम अपने मन लाए
असि अपने मन चे जानिया
इस थल ते मार्ग होई न्यारो
हुण इथो अपना अगे रस्ता वखरा हो जा महाराज जी कहंदे इथो हुण अपना अगला रस्ता वखरा हो जाना
तुम लाहौर को इते सिधारो
लाहौर शहर नू जाना है
चाहे सुदा सर हम अब जायो
असि इथो श्री अमृतसर साहब नू जा क्योंकि इथो ही लाहौर नू रस्ता पाड़ जांदा ते श्री अमृतसर साहब नू जाना तू लाहौर जाना है
बिन देखे वो काल बितायो
क्योंकि बिना दर्शन कीते हैं श्री अमृतसर साहब दे सानू कई महीने बीत गए ने
सुन कर शाह कही मैं चालो
सुन के बादशाह कहन लगा
कर दर्शन पुन पंत समालो
कहदा महाराज मैनू नहीं अपनी नगरी दे दर्शन कराने मेरा भी ता मन करदा भी मैं भी अमृतसर साहब दे दीदार करा मैनू क्यों इथों वखरा कर दो महाराज मैं दर्शन करके टुर जांगा लाहौर मैं केड़ा उत्थे जंग लड़ना जेड़ा जाके महाराज कोई मेनू काली है पहला महाराज मेनू अमृतसर साहब दे भी दर्शन करा दियो
दीख सुधा सर ली तुम संग
श्री अमृतसर साहब दे दर्शन तुहाडे नाल करांगा
पुन गमने लव पूरी उमा
फिर महाराज लाहौर नू चले जावांगे
शरदा जान शाह की महा
बादशाह दे मन दी शरदा जान के
हर गोबिंद तथा सत कहा
महाराज जी कहंदे तथा वस्त भाई जे बादशाह तेरे मन च इच्छा ते पूरी कर
गोइंदवाल दर्श को कर बे
पहला श्री गोइंदवाल साहब दे दर्शन करो
पए त्यार और आनंद सरबे
कहंदे फिर अमृतसर साहब नू चलांगे इदां तैयारी गोइंदवाल साहब दे दरबार दे दर्शन प्रसन करन तों बाद महाराज जी श्री अमृतसर साहब आए ने ओ कथा आप दी अगलियां प्रसंगां विच सरवण करोगे।